ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ, ਸੁਨਹਿਰੀ ਮਤਨ ਯਸਾਇਆ। ਜਿਹਦਾ ਦਿਲ ਕਾਇਮ ਹੈ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂਕਿ ਉਹਦਾ ਭਰੋਸਾ ਤੇਰੇ ਉੱਤੇ ਹੈ। ਜਵਾਬੀ ਪੜ੍ਹਾਈ ਰੋਮੀਓ ਕ੍ਰੰਥੀਓ। ਇਸ ਲਈ ਇਹ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਅਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੈਂ ਉਸ ਤੌਫੀਕ ਦੇ ਪਾਰੋਂ ਜਿਹੜੀ ਮੈਨੂੰ ਮਿਲੀ ਹੈ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਦਾ ਵਾਂ ਵੀ ਜਿਵੇਂ ਸਮਝਣਾ ਚਾਹੀਦਾ ਹੈ ਉਹਦੇ ਤੋਂ ਬਹੁਤਾ ਕੋਈ ਆਪਣੇ ਆਪ ਨੂੰ ਨਾ ਸਮਝੇ, ਬਲਕਿ ਜਿਵੇਂ ਰੱਬ ਨੇ ਹਰ ਕਿਸੇ ਨੂੰ ਅੰਦਾਜ਼ੇ ਦੇ ਨਾਲ ਈਮਾਨ ਵੰਡਿਆ ਹੈ, ਇਤਦਾਲ ਦੇ ਨਾਲ ਆਪਣੇ ਆਪ ਨੂੰ ਉਂਝ ਹੀ ਸਮਝੇ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂਕਿ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਅਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਹੈ ਕਿਉਂਕਿ ਉਹ ਰੂਹਾਨੀ ਤੌਰ 'ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਹੈ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿੰਨੇ ਜਾਣਿਆ ਹੈ ਵੀ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਹੈ। ਦਰਸੀ ਵਾਜ ਬਾਈਬਲ ਵਿੱਚੋਂ ਫਿਲਪੀਓ। ਇਸ ਲਈ ਜੇ ਕੁਝ ਤਸੱਲੀ ਮਸੀਹ ਵਿੱਚ ਅਤੇ ਪਿਆਰ ਦੀ ਦਿਲਜਮਈ ਅਤੇ ਰੂਹ ਦੀ ਸ਼ਰਾਕਤ ਅਤੇ ਰਹਿਮਦਿਲੀ ਅਤੇ ਦਰਦਮੰਦੀ ਏ, ਅਤੇ ਮੇਰੀ ਇਹ ਖੁਸ਼ੀ ਪੂਰੀ ਕਰੋ ਭਈ ਇੱਕ ਦਿਲ ਰਵੋ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਜਾਨ ਰਵੋ, ਇੱਕ ਹੀ ਖਿਆਲ ਰੱਖੋ। ਫਿਰਕੇਬਾਜ਼ੀਆਂ ਅਤੇ ਖੋਖਲੀ ਆਕੜ ਦੇ ਪਾਰੋਂ ਕੁਝ ਨਾ ਕਰੋ, ਬਲਕਿ ਫਰੋਤਰੀ ਨਾਲ ਅਤੇ ਇੱਕ ਦੂਜੇ ਨੂੰ ਆਪਣੇ ਤੋਂ ਚੰਗਾ ਸਮਝੋ। ਹਰ ਕੋਈ ਆਪਣੇ ਹਾਲਾਂ ਉੱਤੇ ਹੀ ਨਹੀਂ, ਬਲਕਿ ਇੱਕ ਦੂਜੇ ਦੇ ਹਾਲਾਂ ਉੱਤੇ ਵੀ ਨਜ਼ਰ ਰੱਖੇ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਖਾਦਮ ਦੀ ਸ਼ਕਲ ਲੈ ਲਈ ਅਤੇ ਇਨਸਾਨਾਂ ਵਰਗਾ ਹੋ ਗਿਆ, ਅਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ, ਅਤੇ ਇੱਥੇ ਤੀਕਰ ਫਰਮਾਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸੇ ਲਈ ਰੱਬ ਨੇ ਵੀ ਉਹਨੂੰ ਉੱਚਿਆਂ ਕੀਤਾ ਅਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਹੈ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ। ਅਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ਬਾਨ ਇਕਰਾਰ ਕਰੇ ਭਈ ਯਿਸੂ ਮਸੀਹ ਖੁਦਾਵੰਦ ਏ। ਇਸ ਲਈ ਐ ਮੇਰੇ ਪਿਆਰੇ, ਜਿਵੇਂ ਤੂੰ ਹਮੇਸ਼ਾ ਤੋਂ ਫਰਮਾਬਰਦਾਰੀ ਕਰਦਾ ਆਇਆ ਏ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੇ ਹੁੰਦਿਆਂ, ਬਲਕਿ ਮੇਰੇ ਨਾਂ ਹੁੰਦਿਆਂ ਉਹਦੇ ਤੋਂ ਵੀ ਬਹੁਤਾ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂਕਿ ਜਿਹੜਾ ਤੁਹਾਡੇ ਵਿੱਚ ਨੀਅਤ ਅਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਹੈ ਉਹ ਰੱਬ ਹੈ। ਮੱਤੀ ਅਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ, ਅਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਅਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਅਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਅਤੇ ਮਿਰਗੀ ਵਾਲਿਆਂ ਅਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਅਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮਰਕਸ ਅਤੇ ਉਹ ਝੀਲ ਦੇ ਪਾਰ ਗਰਾਸੀਨੀਆਂ ਦੇ ਇਲਾਕੇ ਵਿੱਚ ਅਪੜੇ, ਅਤੇ ਜਦ ਉਹ ਕਸ਼ਤੀ ਤੋਂ ਹੇਠਾਂ ਉਤਰਿਆ ਅਤੇ ਫੌਰਨ ਇੱਕ ਬੰਦਾ ਜਿਹਦੇ ਵਿੱਚ ਨਾਪਾਕ ਰੂਹ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਹੁੰਦਾ ਸੀ ਅਤੇ ਹੁਣ ਉਹਨੂੰ ਕੋਈ ਬੇੜੀਆਂ ਨਾਲ ਵੀ ਬੰਨ ਨਹੀਂ ਸਕਦਾ ਸੀ ਕਿਉਂ ਜੇ ਉਹਨੇ ਅਰਬਾਂ ਬੇੜੀਆਂ ਅਤੇ ਜ਼ੰਜੀਰਾਂ ਨੂੰ ਤੋੜਿਆ ਅਤੇ ਭੇੜੀਆਂ ਨੂੰ ਟੋਟੇ ਟੋਟੇ ਕੀਤਾ ਸੀ ਅਤੇ ਕੋਈ ਉਹਨੂੰ ਕਾਬੂ ਨਾ ਕਰ ਸਕਦਾ ਸੀ ਅਤੇ ਉਹ ਹਮੇਸ਼ਾ ਦਿਨ ਰਾਤ ਕਬਰਾਂ ਅਤੇ ਪਹਾੜਾਂ ਵਿੱਚ ਸ਼ੋਰ ਪਾਉਂਦਾ ਸੀ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਸੀ। ਉਹ ਯਿਸੂ ਨੂੰ ਵੇਖ ਕੇ ਦੂਰੋਂ ਦੌੜ ਕੇ ਆਇਆ ਅਤੇ ਉਹਨੂੰ ਸਜਦਾ ਕੀਤਾ ਅਤੇ ਬੜੀ ਉੱਚੀ ਆਵਾਜ਼ ਨਾਲ ਚਲਾ ਕੇ ਆਖਿਆ, ਐ ਯਿਸੂ ਰੱਬ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ ਹੈ? ਤੈਨੂੰ ਮੈਂ ਰੱਬ ਦੀ ਕਸਮ ਦੇਣਾ ਵਾਂ, ਮੈਨੂੰ ਅਜ਼ਾਬ ਵਿੱਚ ਨਾ ਸੁੱਟੀ। ਕਿਉਂ ਜੇ ਉਹਨੇ ਉਹਨੂੰ ਆਖਿਆ ਸੀ ਵੀ ਐ ਨਾ ਪਾਕ ਰੂਹ ਇਸ ਬੰਦੇ ਵਿੱਚੋਂ ਨਿਕਲ ਆ। ਫਿਰ ਉਹਨੇ ਉਹਨੂੰ ਪੁੱਛਿਆ ਵੀ ਤੇਰਾ ਨਾਂ ਕੀ ਏ? ਉਹਨੇ ਉਹਨੂੰ ਆਖਿਆ, ਮੇਰਾ ਨਾਂ ਲਸ਼ਕਰ ਏ, ਕਿਉਂ ਜੇ ਅਸੀਂ ਬਹੁਤ ਸਾਰੇ ਹਾਂ। ਫਿਰ ਉਹਨੇ ਉਹਦੀ ਬਹੁਤ ਮਿੰਨਤ ਕੀਤੀ ਵੀ ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਕੱਲ੍ਹ। ਅਤੇ ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਜੱਥਾ ਚੱਲ ਰਿਹਾ ਸੀ। ਇਸ ਲਈ ਉਹਨਾਂ ਨੇ ਉਹਦੀ ਮਿੰਨਤ ਕਰਕੇ ਆਖਿਆ ਵੀ ਸਾਨੂੰ ਉਹਨਾਂ ਸੂਰਾਂ ਵਿੱਚ ਘੱਲ ਦੇ ਤਾਂ ਜੋ ਅਸੀਂ ਉਹਨਾਂ ਵਿੱਚ ਵੜ ਜਾਈਏ। ਇਸ ਲਈ ਉਹਨੇ ਉਹਨਾਂ ਨੂੰ ਇਜਾਜ਼ਤ ਦੇ ਛੱਡੀ ਅਤੇ ਨਾ ਪਾਕ ਰੂਹਾਂ ਨਿਕਲ ਕੇ ਸੂਰਾਂ ਵਿੱਚ ਵੜ ਗਈਆਂ ਅਤੇ ਉਹ ਜੱਥਾ ਜਿਹੜਾ ਕੋਈ 2000 ਦਾ ਸੀ ਖੜਾੜੇ ਉੱਤੋਂ ਝੱਪੜ ਕੇ ਝੀਲ ਵਿੱਚ ਜਾ ਪਿਆ ਅਤੇ ਡੁੱਬ ਗਿਆ। ਅਤੇ ਉਹਨਾਂ ਨੂੰ ਚਰਾਉਣ ਵਾਲਿਆਂ ਨੇ ਨੱਸ ਕੇ ਸ਼ਹਿਰ ਅਤੇ ਪਿੰਡ ਵਿੱਚ ਖਬਰ ਦਿੱਤੀ। ਇਸ ਲਈ ਲੋਕ ਇਹ ਮਾਜਰਾ ਵੇਖਣ ਲਈ ਯਿਸੂ ਦੇ ਕੋਲ ਆਏ ਅਤੇ ਜਿਹਦੇ ਵਿੱਚ ਬਦਰੂਆਂ ਸੀ, ਯਾਨੀ ਬਦਰੂਆਂ ਦਾ ਜੱਥਾ ਸੀ, ਉਹਨੂੰ ਬੈਠਿਆਂ ਅਤੇ ਕੱਪੜੇ ਪਾਏ ਅਤੇ ਹੋਸ਼ ਵਿੱਚ ਦੇਖ ਕੇ ਡਰ ਗਏ। ਅਤੇ ਵੇਖਣ ਵਾਲਿਆਂ ਨੇ ਉਹਦਾ ਹਾਲ ਜਿਹਦੇ ਵਿੱਚ ਬਦਰੂਆਂ ਸੀ ਅਤੇ ਸੂਰਾਂ ਵਾਲੀ ਗੱਲ ਸਾਰਿਆਂ ਨੂੰ ਦੱਸੀ। ਜ਼ਬੂਰ। ਰੱਬ ਸਾਡੀ ਪਨਾਹ ਅਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਅਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਅਤੇ ਮੌਜਜ਼ਨ ਹੋਵੇ ਅਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਏ ਜਿਹਦੀਆਂ ਸ਼ਾਖਾ ਨਾਲ ਰੱਬ ਅਤੇ ਸ਼ਹਿਰ ਨੂੰ, ਯਾਨੀ ਹੱਕ ਤਾਲਾ ਦੇ ਪਾਕ ਮਸਕਰ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ ਏ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹਾ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਚੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਆਓ ਖੁਦਾਵੰਦ ਦੇ ਕੰਮਾਂ ਨੂੰ ਵੇਖੀਏ। ਉਹ ਧਰਤੀ ਦੀ ਇੰਤਹਾ ਤੀਕਰ ਜੰਗ ਨੂੰ ਮੁਕਾ ਦਿੰਦਾ ਏ, ਉਹ ਕਮਾਨ ਨੂੰ ਤੋੜਦਾ ਅਤੇ ਨੇਜ਼ੇ ਦੇ ਟੋਟੇ ਟੋਟੇ ਕਰ ਦਿੰਦਾ ਏ, ਉਹ ਰੱਥਾਂ ਨੂੰ ਅੱਗ ਨਾਲ ਸਾੜ ਦਿੰਦਾ ਏ। ਚੁੱਪ ਹੋ ਜਾਓ ਅਤੇ ਜਾਣ ਲਵੋ ਭਈ ਮੈਂ ਰੱਬ ਵਾਂ, ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਕੁਲਸੀਓ। ਅਤੇ ਮਸੀਹ ਦਾ ਇਤਮਾਨ ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ ਹੋ, ਤੁਹਾਡੇ ਦਿਲਾਂ ਉੱਤੇ ਹਕੂਮਤ ਕਰੇ ਅਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਰੋਮੀਓ। ਅਤੇ ਰੱਬ ਸਬਰ ਅਤੇ ਤਸੱਲੀ ਦਾ ਚਸ਼ਮਾ ਤੁਹਾਨੂੰ ਇਹ ਤੌਫੀਕ ਦਿੰਦਾ ਹੈ ਭਈ ਮਸੀਹ ਯਿਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਹੋ, ਤਾਂ ਜੋ ਤੁਸੀਂ ਇੱਕ ਦਿਲ ਅਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਅਤੇ ਬਾਪ ਦੀ ਇਬਾਦਤ ਕਰੋ। ਇਸ ਲਈ ਰੱਬ ਜਿਹੜਾ ਆਸ ਦਾ ਚਸ਼ਮਾ ਹੈ ਤੁਹਾਨੂੰ ਇਮਾਨ ਰੱਖਣ ਦੇ ਪਾਰੋਂ ਸਾਰੀ ਖੁਸ਼ੀ ਅਤੇ ਸਕੂਨ ਨਾਲ ਭਰਪੂਰ ਕਰੇ, ਤਾਂ ਜੋ ਪਾਕ ਰੂਹ ਦੀ ਕੁਦਰਤ ਨਾਲ ਤੁਹਾਡੀ ਆਸ ਵੱਧਦੀ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਲਾਮਤਨਾਹੀ ਸਿਆਨ ਅਬਦੀਅਤ ਦੇ ਜ਼ੇਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਅਤੇ ਉਹਨਾਂ ਉੱਤੇ ਹਕੂਮਤ ਕਰਦੀ ਏ। ਸਵਾਲ, ਸਿਆਨ ਕੀ ਏ? ਜਵਾਬ, ਸਿਆਨ ਰੱਬ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਿਆਈ ਰੱਬ ਯਾਨੀ ਚੰਗਿਆਈ ਕੱਲੀ ਸਿਆਨ ਏ, ਅਤੇ ਇਹ ਭਈ ਲਾਮਹਦੂਦ ਸਿਆਨ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਨ ਨਹੀਂ, ਸੱਚਿਆਈ ਨਹੀਂ, ਬਲਕਿ ਗਲਤੀ ਏ, ਜਿਹੜੀ ਅਸਲੀਅਤ ਅਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਹੀ ਸਿਆਨ ਹੋ ਸਕਦੀ ਏ, ਕਿਉਂ ਜੇ ਇੱਥੇ ਬਸ ਇੱਕ ਰੱਬ ਦੇ ਸਵਾਹ ਹੋਰ ਕੋਈ ਨਹੀਂ। ਪਰ ਜੇ ਇਨਸਾਨ ਕਿਸੇ ਦੂਜੀ ਸਿਆਨ ਦਾ ਦਾਅਵਾ ਨਹੀਂ ਕਰਦੇ ਅਤੇ ਕਿਸੇ ਦੂਜੇ ਨੂੰ ਨਹੀਂ ਮੰਨਦੇ ਤਾਂ ਪਾਪ ਨਾਮਾਲੂਮ ਰਹੇਗਾ। ਸਾਡੇ ਕੋਲ ਬਸ ਇੱਕ ਸਿਆਨ ਹੋ ਸਕਦੀ ਏ, ਜੇ ਉਹ ਲਾਮਹਿਦੂਦ ਹੋਵੇ ਤੇ। ਜਦ ਅਸੀਂ ਇਹ ਮੰਨਦੇ ਹਾਂ ਵੀ ਭਾਵੇਂ ਰੱਬ ਲਾਮਹਿਦੂਦ ਏ ਪਰ ਬਦੀ ਇਸ ਲਾਮਹਿਦੂਦੀਅਤ ਵਿੱਚ ਇੱਕ ਥਾਂ ਰੱਖ ਦਈਏ ਅਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ, ਕਿਉਂ ਜੇ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਵੇ ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਵੀ ਰੱਬ ਜਾਂ ਚੰਗਿਆਈ ਹਰ ਪਾਸੇ ਮੌਜੂਦ ਅਤੇ ਸਾਰੀ ਤਾਕਤ ਰੱਖਦਾ ਹੈ ਅਤੇ ਅਸੀਂ ਕਾਦਰ ਮੁਤਲਕ ਦੇ ਉੱਚੇ ਮਤਲਬ ਨੂੰ ਗਵਾ ਦਿੰਦੇ ਹਾਂ, ਅਸੀਂ ਹੱਲੇ ਵੀ ਇਹ ਮੰਨਦੇ ਹਾਂ ਵੀ ਸ਼ੈਤਾਨ ਦੇ ਨਾਲ ਵਾਲੀ ਇੱਕ ਹੋਰ ਤਾਕਤ ਮੌਜੂਦ ਹੈ। ਇਹ ਯਕੀਨ ਭਈ ਇੱਕ ਤੋਂ ਬਹੁਤੀਆਂ ਸਿਆਣਾ ਮੌਜੂਦ ਨੇ, ਇਲਾਹੀ ਥਿਓਲੋਜੀ ਲਈ ਇੰਨੀ ਤਬਾਹੀ ਦੀ ਵਜ੍ਹਾ ਬਣਦੀ ਏ ਜਿੰਨੀ ਪੁਰਾਣੀਆਂ ਫਰਜ਼ੀ ਕਹਾਣੀਆਂ ਅਤੇ ਗੈਰ ਕੌਮਾਂ ਦੀ ਬੁੱਤਪ੍ਰਸਤੀ ਸੀ। ਇੱਕ ਪਿਓ ਇੱਥੇ ਤੀਕਰ ਭਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦਾ ਭਰਾ ਹੋਣਗੇ ਅਤੇ ਇੱਕ ਸਿਆਣ ਅਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਅਤੇ ਸੱਚਿਆਈ ਨਾਲ ਅਤੇ ਅਸੂਲ ਅਤੇ ਰੂਹਾਨੀ ਤਾਕਤ ਨਾਲ ਬਣਦੀ ਏ ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਇੱਕ ਤੋਂ ਬਹੁਤੀਆਂ ਸਿਆਣਾਂ ਦੀ ਫਰਜ਼ੀ ਮੌਜੂਦਗੀ ਬੁੱਤਪ੍ਰਸਤੀ ਦੀ ਗਲਤੀ ਉੱਤੇ ਨਿਉਂ ਰੱਖਦੀ ਏ। ਇਸ ਗਲਤੀ ਨੇ ਰੂਹਾਨੀ ਕੁਵਤ ਦੀ ਗੁੰਮਸ਼ੁਦਗੀ ਨੂੰ, ਹਯਾਤੀ ਦੀ ਰੂਹਾਨੀ ਮੌਜੂਦਗੀ ਨੂੰ ਇੱਕ ਅਦਮ ਇਹਤਮਾਲ ਤੋਂ ਮੁਬਰਾ ਲਾਮਤ ਨਹੀਂ ਸੱਚਾਈ ਦੇ ਤੌਰ 'ਤੇ ਅਤੇ ਹਮੇਸ਼ਾ ਦੀ ਅਤੇ ਆਲਮੀ ਮੁਹੱਬਤ ਦੀ ਗੁੰਮਸ਼ੁਦਗੀ ਨੂੰ ਫਰਜ਼ ਕਰ ਲਿਆ ਏ। ਇਲਾਹੀ ਸਾਇੰਸ ਹੇਠਾਂ ਦਿੱਤੀ ਹੋਈ ਆਪ ਸਾਹਮਣੇ ਆਉਣ ਵਾਲੀ ਸਲਾਹ ਦੇ ਰਾਹੀਂ ਇਸ ਖਿਆਲੀ ਬਿਆਨ ਨੂੰ ਵਾਜ਼ਾ ਕਰ ਦਈਏ ਵੀ ਸਿਆਣ ਇੱਕ ਏ, ਜੇ ਰੱਬ ਜਾਂ ਨੇਕੀ ਅਸਲੀ ਏ ਅਤੇ ਬੁਰਿਆਈ ਯਾਨੀ ਰੱਬ ਦੀ ਗੈਰ ਮੁਸ਼ਾਬਤ ਵੀ ਨਕਲੀ ਏ ਅਤੇ ਬੁਰਿਆਈ ਸਿਰਫ ਨਕਲੀ ਨੂੰ ਅਸਲੀ ਦਾ ਰੂਪ ਦੇਣ ਨਾਲ ਹੀ ਅਸਲੀ ਵਿਖਾਲੀ ਦੇ ਸਕਦੀ ਏ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ। ਜਦੋਂ ਰੱਬ ਯਾਨੀ ਇਨਸਾਨ ਦੀ ਸਿਆਣ ਕਦੀ ਪਾਪ ਨਹੀਂ ਕਰਦਾ ਅਤੇ ਚੰਗਿਆਈ ਬੁਰਿਆਈ ਵਿੱਚ ਕਿੱਦਾਂ ਬਦਲ ਸਕਦੀ ਏ? ਬੁਨਿਆਦੀ ਤੌਰ 'ਤੇ ਕਾਮਲੀਅਤ ਦਾ ਮਿਆਰ ਰੱਬ ਅਤੇ ਇਨਸਾਨ ਸੀ। ਕੀ ਰੱਬ ਨੇ ਆਪਣੇ ਆਪ ਦਾ ਮਿਆਰ ਘਟਾ ਲਿਆ ਏ ਅਤੇ ਇਨਸਾਨ ਪਾਪ ਵਿੱਚ ਡਿੱਗ ਗਿਆ ਏ? ਰੱਬ ਇਨਸਾਨ ਦਾ ਖਾਲਕ ਏ ਅਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਏ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਏ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ ਤਾਂ ਇਹ ਉਹੀ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਰ ਨਹੀਂ ਕੀਤਾ ਅਤੇ ਨਤੀਜੇ ਦੇ ਤੌਰ 'ਤੇ ਇਹ ਉਹੀ ਵੇਲਾ ਸੀ ਜਦੋਂ ਅਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਜੇ ਬੰਦੇ ਨੇ ਆਪਣੀ ਕਾਮਲੀਅਤ ਗਵਾ ਲਈਏ ਤਾਂ ਉਹਨੇ ਆਪਣਾ ਕਾਮਲ ਅਸੂਲ ਯਾਨੀ ਸਿਆਣ ਵੀ ਗਵਾ ਲਈਏ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਣ ਦੇ ਬਗੈਰ ਕਦੀ ਵਜੂਦ ਰੱਖਦਾ ਸੀ ਤਾਂ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਸ਼ਾਊਰ ਇਹਦੇ ਨਾਲ ਨਾਲ ਅਮਲ ਵੀ ਸਿਆਣ ਦੀ ਹੁਕਮਰਾਨੀ ਵਿੱਚ ਏ, ਰੱਬ ਵਿੱਚ ਏ, ਜਿਹੜਾ ਉਹਨਾਂ ਸਾਰਿਆਂ ਦਾ ਸ਼ੁਰੂ ਅਤੇ ਹੁਕਮਰਾਨ ਏ ਜਿਹਨੂੰ ਸਾਇੰਸ ਜ਼ਾਹਿਰ ਕਰਦੀ ਏ। ਇਹ ਗੱਲ ਅੰਦਰਾਜ਼ ਵਿੱਚ ਏ ਵੀ ਇੱਕ ਵਾਰੀ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਸੂ ਨੇ ਉਸ ਬਦਰੂ ਨੂੰ ਬਾਹਰ ਕੱਢਿਆ ਅਤੇ ਪਾਗਲ ਸ਼ਖਸ ਬਦਲ ਗਿਆ ਅਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਭਈ ਯਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਅਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਅਤੇ ਨਿਉਂ ਡਰ ਲਾਮਤਨਾ ਦਵਰ ਲਾਇਲਮੀ ਅਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ ਜਿਹੜੀ ਸ਼ਾਊਰੀ ਤੌਰ 'ਤੇ ਕਬੂਲ ਕੀਤੀ ਜਾਂਦੀ ਏ, ਨਾ ਭਈ ਬਰਬਾਦ ਕੀਤੀ ਜਾਂਦੀ ਏ। ਬਿਮਾਰੀ ਖਾਰਜੀ ਖਿਆਲ ਦੀ ਇੱਕ ਸੂਰਤ ਏ। ਜ਼ਿਹਨੀ ਹਾਲਤ ਨੂੰ ਮਾਦੀ ਹਾਲਤ ਆਖਿਆ ਜਾਂਦਾ ਏ। ਮਾਦੀ ਸਿਆਣ ਵਿੱਚ ਜੋ ਕੁਝ ਵੀ ਬਦਨੀ ਹਾਲਤ ਦੇ ਤੌਰ 'ਤੇ ਅਜ਼ੀਜ਼ ਸਮਝਿਆ ਜਾਂਦਾ ਏ ਉਹਦੀ ਸੂਰਤ ਬਦਨ ਦੇ ਸਾਹਮਣੇ ਲਿਆਈ ਜਾਂਦੀ ਏ। ਨਾ ਸਮਝੀ ਜਾਣ ਦੇ ਕਾਬਲ ਸਿਆਣ ਸਾਹਮਣੇ ਆਉਂਦੀ ਏ। ਲਾਮਹਿਦੂਦ ਮੁਹੱਬਤ ਦੀ ਚੌੜਾਈ, ਲੰਬਾਈ, ਤਾਕਤ, ਵਡਿਆਈ ਅਤੇ ਜਲਾਲ ਸਾਰੇ ਖਾਲੀਪਨ ਨੂੰ ਪੂਰਾ ਕਰ ਦਿੰਦੇ ਨੇ। ਇਹ ਹੀ ਬਹੁਤ ਏ ਜੋ ਕੁਝ ਵਜੂਦ ਰੱਖਦਾ ਏ। ਇਨਸਾਨੀ ਜ਼ੁਬਾਨ ਉਹਦਾ ਬਸ ਇੱਕ ਲਾਮਹਿਦੂਦ ਹਿੱਸਾ ਦੁਹਰਾ ਸਕਦੀ ਏ। ਉਹਦੇ ਆਪਣੇ ਲਾਮਹਿਦੂਦ ਅਸੂਲ ਯਾਨੀ ਪਿਆਰ ਦੀ ਬਜਾਏ ਪੂਰੇ ਤੌਰ 'ਤੇ ਖਿਆਲੀ ਇਨਸਾਨ ਦੂਜੇ ਇਨਸਾਨਾਂ ਵੱਲੋਂ ਨਾ ਬਹੁਤਾ ਦੇਖਿਆ ਜਾਂਦਾ ਏ ਅਤੇ ਨਾ ਹੀ ਸਮਝਿਆ ਜਾਂਦਾ ਏ। ਅਸੂਲ ਅਤੇ ਉਹਦਾ ਖਿਆਲ ਯਾਨੀ ਇਨਸਾਨ ਇਕੱਠੇ ਵਜੂਦ ਰੱਖਦੇ ਨੇ ਅਤੇ ਅਬਦੀ ਨੇ। ਕਿਉਂ ਜੇ ਸਿਆਣ ਸਭ ਕੁਝ ਬਣਾਉਂਦੀ ਏ, ਇਸ ਲਈ ਕੁਝ ਅਜਿਹਾ ਬਾਕੀ ਨਹੀਂ ਰਹਿੰਦਾ ਜਿਹੜਾ ਹੇਠਲੀ ਤਾਕਤ ਪੈਦਾ ਕਰਦੀ ਹੋਵੇ। ਰੂਹ ਇਨਸਾਨ ਲਈ ਫਸਲ ਨੂੰ ਕਾਸ਼ਤ ਕਰਨ ਦੇ ਕਾਬਲ ਬਣਾਉਣ ਦਾ ਵਸੀਲਾ ਬਣਦਿਆਂ ਹੋਏ, ਪਰ ਉਹਨੂੰ ਮਿੱਟੀ ਤੋਂ ਉੱਚਾ ਬਣਾਉਂਦਿਆਂ ਹੋਏ ਸਿਆਣ ਦੀ ਸਾਇੰਸ ਦੇ ਰਾਹੀਂ ਅਮਲ ਕਰਦੀ ਏ। ਇਹਦਾ ਇਲਮ ਇਨਸਾਨ ਨੂੰ ਮਿੱਟੀ ਦੇ ਉੱਤੇ, ਧਰਤੀ ਅਤੇ ਉਹਦੇ ਮਾਹੌਲ ਦੇ ਉੱਤੇ ਸ਼ੌਰੀ ਰੂਹਾਨੀ ਹਮਾਂਗੀ ਅਤੇ ਅਬਦੀ ਵਜੂਦ ਵੱਲ ਲੈ ਜਾਂਦਾ ਏ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਕਰਾਰ ਦਿੰਦੀ ਏ, ਬਲਕਿ ਇਹ ਵੀ ਵਾਜ਼ਾ ਕਰਦੀ ਏ ਵੀ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਫਾ ਪਾਉਂਦੀਆਂ ਨੇ। ਇਸ ਸਿਆਣ ਦੇ ਇਲਾਵਾ ਕਿਸੇ ਹੋਰ ਸ਼ਾਇਦ ਤੋਂ ਸ਼ਫਾ ਨਹੀਂ ਹੁੰਦੀ। ਭਾਵੇਂ ਅਸੀਂ ਕਿੰਨਾ ਹੀ ਕਿਸੇ ਦੁਆ ਜਾਂ ਇਸ ਹਵਾਲੇ ਤੋਂ ਕਿਸੇ ਜ਼ਰੀਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ, ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਈਮਾਨ ਰਹਿਨੁਮਾਈ ਦਿੰਦਾ ਏ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਲੀ ਦਿੰਦਾ ਏ, ਇਹ ਫਾਨੀ ਸਿਆਣ ਹੀ ਏ ਜਿਹੜੀ ਉਹਦੇ ਲਈ ਲਿਆਉਂਦੀ ਏ, ਨਾ ਭਈ ਮਾਦਾ ਲਿਆਉਂਦਾ ਏ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ਾਇਦ ਤੋਂ ਸ਼ਫਾ ਨਹੀਂ ਪਾਉਂਦੇ। ਸਿਰਫ ਸੱਚਾਈ, ਹਯਾਤੀ ਅਤੇ ਮੁਹੱਬਤ ਦੇ ਕੰਮ ਹਮਾਂਗੀ ਲਿਆ ਸਕਦੇ ਨੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਵੀ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਅਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਅਤੇ ਇਹਨੂੰ ਹਰ ਜ਼ਰੇ ਤਿਕਰ ਬਣਾ ਸਕਦੀ ਏ। ਕ੍ਰਿਸਚਨ ਸਾਇੰਸ ਦੇ ਹਕਾਇਕਾਂ ਨੂੰ ਬਰਕਰਾਰ ਰੱਖੋ। ਰੂਹ ਰੱਬ ਏ ਅਤੇ ਇਸ ਲਈ ਬਿਮਾਰ ਨਹੀਂ ਹੋ ਸਕਦੀ, ਯਾਨੀ ਜਿਹਦੀ ਇਸਤਲਾਹ ਮਾਦਾ ਏ ਉਹ ਬਿਮਾਰ ਨਹੀਂ ਹੋ ਸਕਦਾ। ਵੀ ਇਹਦੀ ਸਾਰੀ ਵਜ੍ਹਾ ਰੂਹਾਨੀ ਕਾਨੂੰਨ ਦੇ ਪਾਰੋਂ ਅਮਲ ਕਰਦਿਆਂ ਹੋਏ ਸਿਆਣ ਏ ਅਤੇ ਆਪ ਆਪਣੀ ਧਰਤੀ ਨੂੰ ਸੱਚਾਈ ਅਤੇ ਮੁਹੱਬਤ ਦੀ ਗੈਰ ਮੁਤਜ਼ਲਜ਼ਲ ਸਮਝ ਦੇ ਨਾਲ ਥਾਮੇ ਰੱਖੋ ਅਤੇ ਤੁਸੀਂ ਫਤਿਹਮੰਦ ਹੋਵੋਗੇ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਅਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਇਸ ਯਕੀਨ ਨੂੰ ਮੁਕਾ ਦਿਓ ਵੀ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਅਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਇੱਕ ਕ੍ਰਿਸਚਨ ਸਾਇੰਸਦਾਨ ਦੀ ਦਵਾ ਸਿਆਣ ਏ ਉਹ ਇਲਾਹੀ ਸੱਚਾਈ ਜਿਹੜੀ ਇਨਸਾਨ ਨੂੰ ਆਜ਼ਾਦ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।